ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਮਾਣ ਨਾ ਤਿਸ ਮਰਨ ਨਾਮਨ ਜਾਣ ਠਾਕੁਰ ਮੈਂ ਦਾਸ ਦਾਸ ਮਹਿ ਸੋਏ ਜੈ ਦੇਖਾਂ ਤੈ ਅਵਰ ਨ ਕੋਏ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜੈ ਦੇਖਾਂ ਤੈ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਐ ਦਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦਿੜਾਵੈ ਅਕਥ ਕਰਾਖਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਮਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹਠ ਨਾ ਭਤੀਜੈ ਨਾ ਬਹੁ ਭਿਖੈ ਧੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੁੱਲੈ ਚੋਟਾਂ ਖਾਹੇ ਬਹੁਤ ਸਿਆਣ ਪਿਆਵਹਿ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਭਰਮਤ ਭਰਮਤ ਡੋਲਤ ਭਏ ਉਦਾਸਾ ਮਨ ਮੈਲੈ ਸੂਚਾ ਕਿਉਂ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਜ ਮਨ ਧੀਰ ਫਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਲਾਹੀ ਤੁਧ ਦਿਨ ਦੂਜਾ ਮੈਂ ਕੋ ਨਾਹੀ ਜੋ ਭਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਕਿਸ ਆਗੈ ਪ੍ਰਭ ਤੁਧ ਸਲਾਹੀ ਬੁੱਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਪਾਵੈ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਸੀਂ ਭਾਰਤੀ ਮਾਂ ਦਰਪਣ ਨੂੰ ਪੜ੍ਹੀਏ ਤਾਂ ਸਾਡੇ ਭਾਰਤੀ ਮਾਂ ਦਰਪਣ ਦੇ ਮੁਤਾਬਕ ਦੋ ਵਸੀਲੇ ਨੇ ਇਸ ਪਰਮਾਤਮਾ ਨੂੰ ਮਿਲਣ ਦੇ ਉਹਨਾਂ ਦੋ ਵਸੀਲਿਆਂ ਦਾ ਨਾਮ ਹੈ ਹੱਠ ਯੋਗ ਤੇ ਦੂਸਰੇ ਦਾ ਨਾਮ ਹੈ ਸਹਿਜ ਯੋਗ ਔਰ ਵਿਸ਼ੇਸ਼ ਕਰਕੇ ਜਿਹੜਾ ਪਤੰਜਲ ਰਿਸ਼ੀ ਹੈ ਉਹਨੇ ਹੱਠ ਯੋਗ ਤੇ ਜ਼ੋਰ ਦਿੱਤਾ ਹੱਠ ਯੋਗ ਤੇ ਜਿਸ ਤਰ੍ਹਾਂ ਤ੍ਰਾਰਥ ਸਾਧਨੇ ਵਰਤ ਰੱਖਣੇ ਜਲ ਧਾਰੇ ਕਰਨੇ ਔਰ ਇਸੇ ਪ੍ਰਕਾਰ ਧੂਣੀਆਂ ਤਾਂ ਕਰਕੇ ਆਪਣੇ ਸਰੀਰ ਨੂੰ ਕਸ਼ਦੇ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਵਸੀਲੇ ਨੂੰ ਕਹਿੰਦੇ ਨੇ ਹੱਠ ਯੋਗ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ 15ਵੀਂ ਸਦੀ ਦੇ ਜਿਹਨੂੰ ਆਪਾਂ ਭਗਤੀ ਸੁਧਾਰ ਲਹਿਰ ਕਹਿੰਦੇ ਹਾਂ ਉਸ ਭਗਤੀ ਸੁਧਾਰ ਲਹਿਰ ਤੇ ਗੁਰਮਨ ਦੇ ਸਿਧਾਂਤ ਨੂੰ ਲੈ ਕਰਕੇ ਪੜ੍ਹੀਏ ਤੇ ਵਿਚਾਰੀਏ ਇਹਨਾਂ ਸਾਰੇ ਮਹਾਂਪੁਰਸ਼ਾਂ ਨੇ ਸਹਿਜ ਯੋਗ ਤੇ ਜ਼ੋਰ ਦਿੱਤਾ ਸਹਿਜ ਯੋਗ ਤੇ ਸਹਿਜ ਯੋਗ ਦਾ ਭਾਵ ਇਹ ਹੈ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਚ ਬਾਬਾ ਨਾਮਦੇਵ ਤੇ ਬਾਬੇ ਤਲੋਚਨ ਦਾ ਸੰਵਾਦ ਆਉਂਦਾ ਸੰਵਾਦ ਬਾਬੇ ਤਲੋਚਨ ਨੇ ਬਾਬਾ ਨਾਮਦੇਵ ਨੂੰ ਸਵਾਲ ਕੀਤਾ ਕਿ ਮਹਾਂਪੁਰਸ਼ੋ ਇੱਕ ਪਾਸੇ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਦਾਵਾ ਕਰਦੇ ਹੋ ਇੱਕ ਪਾਸੇ ਰਜਾਈਆਂ ਨੂੰ ਨਗਾਉਂਦੇ ਹੋ ਇਹਨਾਂ ਤੇ ਠੱਪੇ ਲਾਉਂਦੇ ਹੋ ਭਲਾ ਇਹਨਾਂ ਕਾਰਨਾਂ ਕਰਕੇ ਪਰਮਾਤਮਾ ਕਿਵੇਂ ਮਿਲ ਜਾਏਗਾ ਕਾਹੇ ਸ਼ੀਪੇ ਸ਼ਾਇਲ ਹੈ ਰਾਮ ਨਾਲ ਲਾਭ ਉਚੇਤ ਬਾਬਾ ਨਾਮਦੇਵ ਜੀ ਨੇ ਬੜਾ ਪੋਲਾ ਜਿਹਾ ਜਵਾਬ ਦਿੱਤਾ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਬਾਬਾ ਨਾਮਦੇਵ ਜੀ ਕਹਿਣ ਲੱਗੇ ਮਿੱਤਰ ਪਰਮਾਤਮਾ ਦਾ ਸੰਬੰਧ ਮਨ ਨਾਲ ਤਨ ਨਾਲ ਦੀ ਮੇਰੀਆਂ ਤਨ ਦੀਆਂ ਲੋੜਾਂ ਨੇ ਪਰਿਵਾਰ ਦੀਆਂ ਲੋੜਾਂ ਨੇ ਉਹ ਤਨ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਔਰ ਉਸ ਪਰਮਾਤਮਾ ਨੂੰ ਮਨ ਦੀ ਹਾਜ਼ਰੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਜਿਹੜੇ ਸਰੀਰਕ ਕੰਮ ਕਰਦਿਆਂ ਵਿਹਾਰ ਕਰਦਿਆਂ ਪਰਮਾਤਮਾ ਨੂੰ ਚੇਤੇ ਕੀਤਾ ਜਾ ਉਹਨੂੰ ਕਹਿੰਦੇ ਨੇ ਸਹਿਜ ਯੋਗ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਮਤਿ ਵਿੱਚ ਵਿਸ਼ੇਸ਼ ਕਰਕੇ ਸਹਿਜ ਯੋਗ ਤੇ ਜ਼ੋਰ ਦਿੱਤਾ ਔਰ ਨਾਲ ਨਾਲ ਕੁਝ ਪਦਿਆਂ ਵਿੱਚ ਗੁਰਦੇਵ ਨੇ ਹੱਠ ਯੋਗ ਨੂੰ ਕੰਡੈਮ ਕੀਤਾ ਖੰਡਨ ਕੀਤਾ ਹੈ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਦੁਆ ਕੀਤੀ ਪ੍ਰਾਰਥਨਾ ਕੀਤੀ ਵੀ ਹੇ ਵਾਹਿਗੁਰੂ ਮੈਂ ਆਪਣੇ ਵੱਲੋਂ ਉਪਰਾਲਾ ਤਾਂ ਕਰਦਾ ਤੇਰੀ ਸਿਫਤੋ ਸਲਾਹ ਕਰਨ ਦਾ ਪਰ ਦਰ ਅਸਲ ਮੇਰੀ ਮਾਂ ਥੋੜੀ ਹੋਣ ਕਰਕੇ ਮੈਂ ਤੈਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ ਔਰ ਨਾਲ ਗੁਰਦੇਵ ਨੇ ਇਹ ਸਿਧਾਂਤ ਦਿੱਤਾ ਵੀ ਗੁਰਮੁਖਾ ਕੇਵਲ ਤੇ ਕੇਵਲ ਇੱਕ ਦੀ ਪੂਜਾ ਕਰਨਾ ਕਰ ਇੱਕ ਦੀ ਪੂਜਾ ਨਾਲ ਜੋ ਗੁਰਮਨ ਦਾ ਮੇਨ ਆਸ਼ਾ ਗੁਰੂ ਦੀ ਇੰਪੋਰਟੈਂਸ, ਗੁਰੂ ਦੀ ਮਹਾਨਤਾ, ਗੁਰੂ ਦੇ ਲੱਛਣ, ਗੁਰੂ ਕੀ ਕਰਦਾ ਹੈ, ਗੁਰੂ ਕੈਸਾ ਹੋਵੇ, ਇਸ ਆਦਿਕ ਪੱਖਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੁਝ ਪੌੜੀਆਂ 'ਚ ਬਿਆਨ ਕੀਤਾ ਹੈ। ਔਰ ਇਹ ਸ਼ਬਦ ਅਸਪਦੀ ਦੇ ਰੂਪ ਵਿੱਚ ਹੋਣ ਕਰਕੇ ਖੁਲਾਸੇ ਦੇ ਸਹਿਜ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਸਰਵਣ ਕਰੋ ਜੀ,
ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਨ।
ਕਿਹੜਾ ਇਹ ਸਹਿਜ ਸ਼ਬਦ ਹੈ ਗੁਰਮੁਖੋ? ਇਹਦੇ ਟੀਕਾਕਾਰਾਂ ਨੇ ਤਿੰਨ ਅਰਥ ਕੀਤੇ ਨੇ, ਤਿੰਨ ਮੇਨ ਕਰਕੇ ਜੋ ਆਮ ਰਵਾਇਤੀ ਪ੍ਰਚਲਿਤ ਨੇ। ਇੱਕ ਸਹਿਜ ਦਾ ਅਰਥ ਹੁੰਦਾ ਹੈ ਸ਼ਾਂਤੀ, ਦੂਸਰਾ ਸਹਿਜ ਦਾ ਅਰਥ ਉਹਨਾਂ ਮਹਾਂਪੁਰਸ਼ਾਂ ਨੇ ਕੀਤਾ ਗਿਆਨ, ਤੇ ਤੀਜਾ ਸਹਿਜ ਦਾ ਅਰਥ ਕੀਤਾ ਅਡੋਲਤਾ। ਗੁਰਦੇਵ ਆਰੰਭ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਉਹ ਗੁਰਮੁਖੋ ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਹੈ, ਜਿਹੜੇ ਮਨ ਕਰਕੇ ਮਿਲੇ ਨੇ ਉਹ ਪਰਮਾਨੀਕ ਨੇ, ਤੇ ਮਨ ਅਡੋਲ ਕਿਵੇਂ ਹੋਵੇ? ਆਪਾਂ ਗੁਰਬਾਣੀ ਦੇ ਵਿੱਚ ਵੀ ਵਿਦਵਾਨ ਗੁਰਮੁਖਾਂ ਸੰਤਾਂ ਮਹਾਂਪੁਰਸ਼ਾਂ ਪਰਮੇਸ਼ਰ ਦੇ ਪਿਆਰਿਆਂ ਦੇ ਕੋਲ ਅਕਸਰਕਾਰ ਪੁਰਾਤਨ ਭਗਤਾਂ ਸੰਤਾਂ ਗੁਰਸਿੱਖਾਂ ਦੇ ਦ੍ਰਿਸ਼ਟਾਂਤ ਸੁਣਦੇ ਤੇ ਪੜ੍ਹਦੇ ਰਹਿੰਦੇ ਹਾਂ, ਤਾਂ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਆਪਣੇ ਆਪ ਨੂੰ ਕੁਝ ਨਾ ਕੁਝ ਸੇਧ ਦੇ ਸਕੀਏ। ਮੇਰੀ ਸਮਝ ਮੁਤਾਬਕ ਜਿਹੜਾ ਬਾਬਾ ਬੁੱਢਣ ਸ਼ਾਹ ਦਾ ਜੀਵਨ ਹੈ ਨਾ, ਉਹ ਸਾਡੇ ਵਾਸਤੇ ਸਹਿਜਤਾ ਦੀ ਇੱਕ ਮਿਸਾਲ ਹੈ। ਮਿਸਾਲ ਕੀਰਤਪੁਰ ਸਾਹਿਬ ਵਾਲੇ ਪਾਵਨ ਸਥਾਨ ਤੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਗਏ ਹਨ। ਉੱਥੇ ਇੱਕ ਨੌਜਵਾਨ ਜਿਹੜਾ ਭੇਡਾਂ ਚਾਰਦਾ ਹੈ, ਉਹ ਜਵਾਨ ਹੁੰਦਿਆਂ ਵੀ ਅੱਲਾ ਦੀ ਇਬਾਦਤ ਕਰਦਾ, ਬੰਦਗੀ ਕਰਦਾ, ਔਰ ਬੜਾ ਔਖਾ ਹੈ ਜਵਾਨੀ ਚ ਪਰਮਾਤਮਾ ਨੂੰ ਚੇਤੇ ਕਰਨਾ। ਨਾਲੇ ਉਹ ਭੇਡਾਂ ਬੱਕਰੀਆਂ ਚਾਰਦਾ ਤੇ ਨਾਲੇ ਖੁਦਾ ਦੀ ਬੰਦਗੀ, ਉਹਦੇ ਤੇ ਅੱਲਾ ਦਾ ਕਰਮ ਹੋਇਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਵ ਨੇ ਦੀਦਾਰ ਕੀਤੇ ਤੇ ਮਨ ਵਿੱਚ ਖਿਆਲ ਕੀਤਾ ਵੀ ਇਹਨਾਂ ਮਹਾਂਪੁਰਸ਼ਾਂ ਦੀ ਯਥਾਯੋਗ ਸੇਵਾ ਕਰਨੀ ਚਾਹੀਦੀ, ਬਣਦੀ ਹੈ। ਜੰਗਲ ਵਿੱਚ ਸੀ, ਉਹਦੀ ਸਮਝ ਦੇ ਮੁਤਾਬਕ ਵੀ ਆਪਾਂ ਹੋਰ ਤਾਂ ਕੁਝ ਹੁਣ ਭੇਟ ਨਹੀਂ ਕਰ ਸਕਦੇ, ਆਪਾਂ ਇਹਨਾਂ ਮਹਾਂਪੁਰਸ਼ਾਂ ਨੂੰ ਦੁੱਧ ਭੇਟ ਕਰੀਏ। ਉਸ ਗੱਭਰੂ ਨੇ, ਜਿਹਦਾ ਨਾਮ ਇਤਿਹਾਸ ਨੇ ਮੁੜ ਕੇ ਬੁੱਢਣ ਸ਼ਾਹ ਅੰਕਿਤ ਕੀਤਾ, ਬੁੱਢਣ ਸ਼ਾਹ, ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਦੁੱਧ ਭੇਟ ਕੀਤਾ ਤੇ ਗੁਰਦੇਵ ਕਹਿਣ ਲੱਗੇ ਵੀ ਗੁਰਮੁਖਾ ਤੇਰੀ ਸੇਵਾ ਪ੍ਰਵਾਨ ਥਾਏ ਪਈ, ਪਰ ਅਜੇ ਸਾਨੂੰ ਲੋੜ ਨਹੀਂ। ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਲੋੜ ਹੈ ਨਾ, ਮੇਰੀ ਬੇਨਤੀ ਪ੍ਰਵਾਨ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੰਗਾ ਪ੍ਰੇਮੀਆਂ, ਜੇ ਤੈਨੂੰ ਲੋੜ ਹੈ ਨਾ, ਅਸੀਂ ਛੇਵੇਂ ਜਾਮੇ ਚ ਆ ਕਰਕੇ ਤੈਥੋਂ ਹੀ ਦੁੱਧ ਪ੍ਰਵਾਨ ਕਰ ਲਾਂਗੇ, ਛਕ ਲਾਂਗੇ। ਗੁਰਮੁਖੋ ਸਾਲ ਨੇ, ਦੋ ਸਾਲ ਨੇ, ਤਿੰਨ ਸਾਲ ਨੇ, ਸਦੀਆਂ ਦਾ ਵਾਅਦਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖ ਨਾਲ, ਸਦੀਆਂ ਦਾ ਸਦਕੇ ਜਾਈਏ ਉਸ ਗੁਰਮੁਖ ਦੇ, ਕਾਲਾ ਨਹੀਂ ਪਿਆਓ। ਉਹਦੇ ਅੰਦਰ ਗੁਰੂ ਦੀ ਸੰਗਤ ਸਦਕਾ, ਅੱਲਾ ਦੇ ਕਰਮ ਸਦਕਾ, ਅੱਲਾ ਦੀ ਆਵਾਜ਼ ਸਦਕਾ ਉਹਦੇ ਅੰਦਰ ਸਹਿਜ ਦਾ ਨਿਵਾਸ ਹੈ। ਕਹਿਣ ਲੱਗਾ ਬੜੀ ਕਿਰਪਾ ਕੀਤੀ ਹੈ, ਹੁਣ ਵਾਇਦਾ ਕੀਤਾ ਜੀ ਕਦੇ ਨਾ ਕਦੇ ਦੁੱਧ ਪੀਣ ਤਾਂ ਆਓਗੇ ਨਾ। ਇਤਿਹਾਸ ਕਹਿੰਦਾ ਵੀ ਗੁਰਮੁਖ ਪਿਆਰਿਓ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਛੇਵੇਂ ਜਾਮੇ ਚ ਉਸ ਪ੍ਰਭੂ ਪਿਆਰੇ ਦਾ ਦੁੱਧ ਪ੍ਰਵਾਨ ਕਰਕੇ ਉਹਦੇ ਜਨਮ ਨੂੰ ਸਫਲਾ ਕਰ ਦਿੱਤਾ। ਉਹ ਗੁਰੂ ਪਿਆਰਾ ਪਰਮੇਸ਼ਰ ਦੇ ਦਰ ਪ੍ਰਵਾਨ ਹੋ ਗਿਆ। ਤੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਹੁਕਮਨਾਮੇ ਦੇ ਪ੍ਰੰਭਤਾ ਵਿੱਚ ਸਾਨੂੰ ਹਦਾਇਤ ਕਰਦੇ ਨੇ, ਗੁਰੂ ਕੇ ਸਿੱਖੋ, ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਹੈ, ਜਿਨ੍ਹਾਂ ਦੇ ਮਨ ਵਿੱਚ ਸ਼ੰਕਾ ਨੇ, ਉਹ ਮਨ ਕਰਕੇ ਮਿਲੇ ਨੇ, ਔਰ ਉਹਨਾਂ ਦਾ ਮਨ ਕਰਕੇ ਮਿਲਣਾ ਹੀ ਪ੍ਰਮਾਣਿਕ ਹੈ। ਪ੍ਰਵਾਨ ਦਾ ਤੁਹਾਡਾ ਪ੍ਰਮਾਣਿਕ, ਪ੍ਰਮਾਣਿਕ ਦਾ ਤੁਹਾਡਾ ਲੇਖੇ ਚ, ਗਿਣਤੀ ਚ, ਜਿੰਨਾ ਚਿਰ ਮਨ ਅਡੋਲ ਨੇ ਉਹਨਾਂ ਚ ਅਸੀਂ ਪ੍ਰਵਾਨ ਨਹੀਂ, ਉਹਨਾਂ ਚ ਗਿਣਤੀ ਚ ਨਹੀਂ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਾ, ਨਾ ਤਿਸ ਮਰਨ ਨਾ ਆਵਣ ਜਾਣ। ਮਨੁੱਖ ਜਿਨ੍ਹਾਂ ਦਾ ਮਨ ਅਡੋਲ ਹੈ ਨਾ, ਉਹ ਜੰਮਣ ਮਰਨ ਦੇ ਚੱਕਰ ਤੋਂ ਬਾਹਰ ਆ, ਗੁੰਮੜ ਕੇ ਆਉਂਦੇ ਜਾਂਦੇ ਨੇ। ਉਹਦਾ ਕਾਰਨ ਕੀ ਹੈ? ਗੁਰਮੁਖੋ ਮਨ ਦੇ ਅਡੋਲ ਹੋਣ ਨਾਲ ਬੰਦੇ ਦੇ ਅੰਦਰ ਕਲਪਨਾ ਨਹੀਂ ਰਹਿੰਦੀ, ਤੇ ਕਲਪਨਾ ਕਰਕੇ ਹੀ ਮਨੁੱਖ ਆਵਾਗਾਉਣ ਦੇ ਚੱਕਰ ਚ ਹੈ। ਤੁਹਾਨੂੰ ਕਿਤੇ ਜ਼ਿੰਦਗੀ ਚ ਜੋ ਵਿਸ਼ੇਸ਼ ਗ੍ਰੰਥ ਪੜ੍ਹਨ ਦਾ ਮੌਕਾ ਮਿਲੇ, ਮੇਰੇ ਕੋਲ ਵੀ ਹੈ, ਉਹ ਬੜਾ ਵੱਡਾ ਗ੍ਰੰਥ ਹੈ। ਉਸ ਗ੍ਰੰਥ ਦੀਆਂ ਮੈਂ ਸੈਂਕੜੇ ਉਦਾਹਰਨਾਂ ਪੜ੍ਹੀਆਂ, ਉਹਨਾਂ ਸਾਰੀਆਂ ਉਦਾਹਰਨਾਂ ਦਾ ਕੇਂਦਰ ਇੱਕੋ ਨੁਕਤਾ, ਹੋਰ ਦੂਜਾ ਨੁਕਤਾ ਕੋਈ ਨਹੀਂ। ਜੋ ਵਿਸ਼ੇਸ਼ ਗ੍ਰੰਥ ਦਾ ਜੇ ਕੋਈ ਕਵੇ ਨਾ ਵੀ ਨੁਕਤਾ ਸਿਧਾਂਤ ਕੀ ਹੈ, ਤਾਂ ਉਹਦਾ ਇੱਕੋ ਇੱਕ ਨੁਕਤਾ ਹੈ ਕਿ ਮਨੁੱਖ ਦੇ ਸੰਸਕਾਰ ਹੀ ਮਨੁੱਖ ਨੂੰ ਵਾਰ ਵਾਰ ਸੰਸਾਰ ਵਿੱਚ ਲੈ ਕੇ ਆਉਂਦੇ ਨੇ। ਇਹ ਸੰਸਕਾਰ ਗੁਰੂ ਦੀ ਸੰਗਤ ਵਿੱਚ ਜਾਣ ਕਰਕੇ ਨਿਵਿਰਤ ਹੋਣਗੇ। ਇਹ ਮਹਾਨ ਸਿੱਖਿਆ ਵਿਸ਼ੇਸ਼ ਦੇਖੀ ਨੇ ਆਪਣੇ ਸ਼ਿਸ਼ ਸ਼੍ਰੀ ਰਾਮ ਚੰਦਰ ਮਹਾਰਾਜ ਨੂੰ ਦੇਣਾ ਕੀਤੀ। ਉਹ ਮਨੁੱਖ ਜਿਨ੍ਹਾਂ ਦਾ ਮਨ ਅਡੋਲ ਹੈ, ਉਹ ਜੰਮਦੇ ਤੇ ਮਰਦੇ ਨਹੀਂ, ਉਹ ਆਵਾਗਾਉਣ ਦੇ ਚੱਕਰ ਵਿੱਚ ਨਹੀਂ ਹਨ। ਇਹਨੂੰ ਗੁਰਮੁਖ ਪਿਆਰੂ ਗੁਰਬਾਣੀ ਦੇ ਵਿੱਚ ਇਹਦੇ ਅਰਥ ਕਰਨੇ ਹੋਣ ਨਾ, ਗੁਰਬਾਣੀ ਦੇ ਵਿੱਚ ਹੀ ਇਹਦਾ ਅਰਥ ਇਹ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਜਦੋਂ ਅਸੀਂ ਵਿਦਾਨ ਦੇ ਗ੍ਰੰਥਾਂ ਨੂੰ ਪੜ੍ਹਦੇ ਹਾਂ, ਉਹਨਾਂ ਵਿਦਾਨ ਦੇ ਗ੍ਰੰਥਾਂ ਚੋਂ ਸਾਰਿਆਂ ਤੋਂ ਕਠਿਨ ਗ੍ਰੰਥ ਹੈ ਵਿਚਾਰ ਸਾਗਰ। ਔਰ ਉਸ ਵਿਚਾਰ ਸਾਗਰ ਗ੍ਰੰਥ ਵਿੱਚ ਜਿੱਥੇ ਦ੍ਰਿਸ਼ਟਾਂਤਾਂ ਦੇ ਪ੍ਰਮਾਣ ਨੇ, ਉਹਨਾਂ ਦਾ ਇੱਕ ਦਾ ਨਾਮ ਅਨੁਮਾਨ ਪ੍ਰਮਾਣ ਹੈ, ਅਨੁਮਾਨ ਪ੍ਰਮਾਣ। ਉਸ ਵਿਦਵਾਨ ਵੀਰ ਨੇ ਦਲੀਲ ਦਿੱਤੀ ਹੈ, ਇੱਕ ਬੰਦਾ ਜੰਗਲ ਵਿੱਚ ਰਸਤਾ ਭਟਕ ਜਾਂਦਾ ਹੈ, ਉਹਨੂੰ ਅੱਗੇ ਪਿੱਛੇ ਦਾ ਕੋਈ ਬੋਧ ਨਹੀਂ, ਨਾਲ ਉਹਦੇ ਸਾਥੀ ਨਹੀਂ, ਮਨ ਬੜਾ ਘਬਰਾਇਆ, ਬੜਾ ਵਿਆਕਲ ਹੈ, ਤੇ ਕੁਦਰਤੀ ਤੌਰ ਤੇ ਉਹਨੂੰ ਦੂਰ ਕਿਤੇ ਥਾਂ ਤੋਂ ਧੂੰਆਂ ਨਿਕਲਦਾ ਪ੍ਰਤੀਤ ਹੋਇਆ, ਧੂੰਆਂ। ਮਨ ਥੰਭ ਗਿਆ, ਹੌਸਲਾ ਹੋ ਗਿਆ, ਕਹਿਣ ਲੱਗਾ ਵੀ ਜਿਹੜਾ ਇੱਥੇ ਧੂੰਆਂ ਨਿਕਲਦਾ ਨਾ, ਇੱਥੇ ਲਾਜ਼ਮੀ ਕੋਈ ਨਾ ਕੋਈ ਮਨੁੱਖ ਵੱਸਦਾ ਹੋਵੇਗਾ। ਉਹਨੇ ਉਹ ਬੰਦਾ ਨਹੀਂ ਵੇਖਿਆ, ਲੇਕਿਨ ਧੂੰਏ ਤੋਂ ਅੰਦਾਜ਼ਾ ਲਾ ਕੇ ਉਹਨੂੰ ਬੰਦੇ ਦੇ ਹੋਣ ਦਾ ਅਹਿਸਾਸ ਹੋ ਗਿਆ। ਉਹ ਸਿਧਾਂਤ ਗੁਰਮੁਖ ਇਸ ਪੰਕਤੀ ਚ ਹੈ। ਆਪਾਂ ਕਿਸੇ ਨੇ ਪਰਮਾਤਮਾ ਅੱਜ ਤੱਕ ਵੇਖਿਆ ਨਹੀਂ ਪ੍ਰਤੱਖ ਰੂਪ ਵਿੱਚ, ਮਹਾਂਪੁਰਸ਼ਾਂ ਦੇ ਬੋਲ ਨੇ, ਇਹ ਗੁਰਬਾਣੀ ਦੀ ਪੰਕਤੀ ਨਹੀਂ, ਉਹਨਾਂ ਵਿਦਵਾਨਾਂ ਗੁਰਮੁਖਾਂ ਦੇ ਬੋਲ ਨੇ, ਸੰਤ ਸਾਈ ਕੇ ਲਾਡਲੇ, ਸੰਤ ਸਾਈ ਕੇ ਪੂਤ, ਜੇ ਨਾ ਹੋਤੇ ਸੰਤ ਜਨਮ ਵਧਾਤਾ ਜਾਤਾ ਪੂਤ, یہ ارتھ یہ ہے جڑے سنت نے یہ پرمیشر دے پیارے نے سنت پرمیشر دے پتر نے تے جے سنت نہ ہوندے تے کہندے رب نے اونتریا جانا سی اونتریا وہ کیویں وہ بدمان ویر کہندا بھی کسے دے پتر نو چیتے کر کے پتر نو ویکھ کر کے آپ دے باپ نو چیتے کرنے بھی میرا نام رہ جائے آپ اولاد اس کر کے چاہنے میرا نام رہ جائے جہاں کوئی ہے نہیں وہ نام کوئی نہیں لینا جنوں تم تن گرو ہرگوبند سچے پاتشاہ نے آخیا پتر نشان وہ بدمان ویر کہندے نے پرماتما کسے ویکھیا نہیں لیکن سنتاں دے پراپے گنڈے تو پرماتما دی ہون دا پتا چلیا تے جے پرماتما نہ ہوندا تے سنتاں نے بھی پرماتما دا پرچار نہیں سی کرنا اس کر کے میرے پاتشاہ کہندے گرمخو پرماتما وچ پرمیشر دے پیارے تے پرمیشر دے پیاریاں تو پرماتما پرتیت ہوندا ہے
جے دیکھاں تے
تو اس پرماتما تو بڑا کو ہور دستا ہی نہیں
گرمکھ بھگت سر سہج کر پائی
ہے نا پرماتما ہے نہیں یہ مین کارن ہے تو گرو دے رابطے چ نہیں آیا تو سچ نال نہیں جڑیا تو ایک گھر وچ نہیں آیا گھر دے تھلے اونکڑا ایک گھر دا ارتھ ایک وچن ہو گیا گھر دے ویسے بہت ارتھ نے گھر دا ارتھ ہوندا سرتال گھر دا ارتھ ہوندا وسن والی جگہ گھر دا ارتھ ہے شاستر گھر دا ارتھ ہے ٹکا ਇੱਥੇ ਘਰ ਦਾ ਅਰਥ ਇੱਕ ਇਹ ਹੈ ਕਿ ਜਿੰਨਾ ਚਿਰ ਮਨੁੱਖ ਦਾ ਮਨ ਇੱਕ ਤੇ ਨਹੀਂ ਟਿਕਿਆ ਉਹਨਾਂ ਚਿਰ ਨਾ ਮਨ ਅਡੋਲ ਹੋਇਆ ਤੇ ਨਾ ਪਰਮਾਤਮਾ ਦੀ ਪ੍ਰਾਪਤੀ ਹੋਈ ਮੈਂ ਸੁਭਾਵਿਕ ਰਾਤ ਭਾਈ ਸਾਹਿਬ ਭਾਈ ਗੁਰਦਾਸ ਦੇ ਸਵਾਈਆਂ ਦੀ ਪੋਥੀ ਮੇਰੀ ਨਿਗਾਹ ਪੈ ਗਈ ਔਰ ਮੈਂ ਉਹਨੂੰ ਪੜ੍ਹਿਆ ਵਿਚਾਰਿਆ ਦਸ ਮਿੰਟ ਤੇ ਮੈਨੂੰ ਭਾਈ ਸਾਹਿਬ ਦੇ ਸੂਈਆਂ ਦੇ ਵਿੱਚੋਂ ਇੱਕ ਸੂਈਆ ਲੱਭਾ ਬੜਾ ਢੁਕਦਾ ਹੈ ਸਿਧਾਂਤ ਉੱਪਰ ਉਹ ਕਹਿੰਦੇ ਜੈਸੇ ਕੁਲਾ ਵਧੂ ਅੰਗ ਰਜਤ ਸ਼ਿੰਗਾਰ ਕੋਸ਼ਿਸ਼ ਤੇਈ ਗਣਕਾ ਰਜਤ ਸਗਲ ਸ਼ਿੰਗਾਰ ਜੀ ਇਹਦਾ ਅਰਥ ਇਹ ਹੈ ਭਾਈ ਗੁਰਦਾਸ ਕਹਿੰਦੇ ਵੀ ਸਾਡੀਆਂ ਧੀਆਂ ਭੈਣਾਂ ਬੀਬੀਆਂ ਵੀ ਕੱਪੜੇ ਪਾਉਂਦੀਆਂ ਨੇ ਜਿਹੜੀ ਵੇਸਵਾ ਹੈ ਉਹ ਵੀ ਕੱਪੜੇ ਪਾਉਂਦੀ ਤੇ ਸਗੋਂ ਵੇਸਵਾ ਦੇ ਕੱਪੜੇ ਸਾਡੀਆਂ ਬੱਚੀਆਂ ਭੈਣਾਂ ਤੇ ਧੀਆਂ ਨਾਲੋਂ ਚੰਗੇ ਹੁੰਦੇ ਨੇ ਸੋਹਣੇ ਹੁੰਦੇ ਨੇ ਕੋਲਾ ਬਧੂ ਸੇਜਾ ਰਮੇ ਰਮੇ ਪਤਾਰ ਏਕ ਵੇਸਵਾ ਤੋਂ ਅਦਵੈਤ ਕੇ ਕਰਤ ਬੇਵਿਚਾਰ ਜੀ ਸਾਡੀ ਬੱਚੀ ਸਾਡੀ ਭੈਣ ਵਰ ਦੇ ਯੋਗ ਹੋਈ ਆਪਾਂ ਉਸ ਬੀਬੀ ਦਾ ਵਿਆਹ ਕੀਤਾ ਆਨੰਦ ਕਾਰਜ ਕੀਤਾ ਕਿਸੇ ਨਿਕਾਹ ਕੀਤਾ ਜੋ ਜੋ ਧਾਰਮਿਕ ਨਿਯਮ ਨੇ ਸਮੇਂ ਤੋਂ ਬਾਅਦ ਸਾਡੇ ਘਰ ਵਿੱਚ ਖੁਸ਼ੀ ਆਈ ਵਧਾਈ ਆਈ ਤੇ ਸਰਦਾਰ ਸਾਹਿਬ ਵਧਾਈ ਹੋਵੇ ਤੁਹਾਡੀ ਕੁੱਲ ਵਧੀਏ ਤੁਹਾਡੇ ਘਰ ਦੋਤਰਾ ਆਇਆ ਅਸੀਂ ਨਾਨਕੇ ਹੋਣ ਦੇ ਨਾਤੇ ਪ੍ਰਸੰਨ ਹੋਏ ਸਾਡੇ ਘਰ ਚੋਂ ਬੀਬੀਆਂ ਭੈਣਾਂ ਭਾਜੀ ਲੈ ਕੇ ਗਈਆਂ ਅਸੀਂ ਯਥਾ ਯੋਗ ਆਪਣੇ ਜਵਾਈ ਦਾ ਆਪਣੀ ਬੇਟੀ ਦਾ ਔਰ ਉਹਨਾਂ ਦੇ ਪਰਿਵਾਰ ਦਾ ਸਤਿਕਾਰ ਕੀਤਾ ਦੂਸਰੇ ਪਾਸੇ ਜਿਹੜੀ ਵੇਸਵਾ ਹੈ ਉਹਦੇ ਕੋਲ ਕਈ ਮਨੁੱਖ ਆਏ ਤੇ ਕਈ ਗਏ। ਅਸੀਂ ਆਪਣੀ ਬੇਟੀ ਨੂੰ ਕਿਸੇ ਮਰਦੇ ਲੜ ਲਾਇਆ ਨਾ, ਸਾਡੇ ਜਵਾਈ ਦੀ ਸੰਗਤ ਕਰਕੇ ਸਾਡੀ ਬੇਟੀ ਦੀ ਕੁੱਖ ਤੋਂ ਸਾਡੇ ਦੋਹਤਰੇ ਨੇ ਜਨਮ ਲਿਆ। ਪਰ ਜਿਹੜੀ ਬੇਸਵਾ ਹੈ ਉਹਦੇ ਕੋਲ ਕਈ ਆਉਂਦੇ ਤੇ ਜਾਂਦੇ ਨੇ, ਪਰ ਜਿੰਨਾ ਸਤਿਕਾਰ ਸਾਡੀ ਧੀ ਭੈਣ ਦਾ ਉਹਨਾਂ ਬੇਸਵਾ ਦਾ ਨਹੀਂ। ਕੋਲਾ ਬਧੂ ਸੰਗਮ ਸਜਾਸ਼ਨ ਨਿਰਦੋਖ ਮੋਖ ਬੇਸਵਾ ਪਰਤ ਆਪ ਜਸ ਹੋਏ ਵੇ ਵਿਚਾਰ ਜੀ। ਸਾਡਾ ਦਿਮਾਗ ਕਿਸੇ ਕਾਰਨ ਕਰਕੇ ਸਾਡੀ ਬੱਚੀ ਨਾਲ ਚਾਰ ਦਿਨ ਉਹਨੇ ਮੂੰਹ ਮੋਟਾ ਕਰ ਲਿਆ, ਕਹਿਣ ਲੱਗਾ ਕਿ ਮੈਂ ਇਹਨੂੰ ਬੁਲਾਉਣਾ ਨਹੀਂ। ਸਾਡੀ ਬੱਚੀ ਦੇ ਮਨ ਨੂੰ ਖੇਦ, ਸਾਡੀ ਪਤਨੀ ਦੇ ਮਨ ਨੂੰ ਦੁੱਖ, ਸਾਡਾ ਮਨ ਅਪਰਾਮ ਹੋਇਆ। ਅਸੀਂ ਆਪਣੇ ਉਸ ਪ੍ਰਾਹੁਣੇ ਨੂੰ ਢੰਗ ਨਾਲ ਸਮਝਾਇਆ ਕਿ ਪੁੱਤਰ ਘਰਾਂ ਵਿੱਚ ਵਾਧਾ ਘਾਟਾ ਹੋ ਜਾਂਦਾ ਹੈ, ਅਸੀਂ ਇਹ ਧੀ ਤੇਰੇ ਲੜ ਲਾਈ ਤੇ ਪੁੱਤਰਾ ਇਹਦੇ ਵਿੱਚ ਕਈ ਕਮੀਆਂ ਨੇ, ਤੂੰ ਇਹਨੂੰ ਅਣਡਿੱਠ ਕਰ ਦੇ। ਉਹਨੇ ਫਿਰ ਮਾਨ ਸਨਮਾਨ ਕੀਤਾ। ਹੁਣ ਵੇਸਵਾ ਉਹ ਕੋਲ ਕਹੀ ਜਾਂਦੇ ਨੇ, ਉਹਦਾ ਸਨਮਾਨ ਕੋਈ ਨਹੀਂ ਕਰਦਾ। ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਵਿੱਚ ਰਿਜ਼ਲਟ ਕੱਢਦੇ ਨੇ, ਤੈਸੇ ਗੁਰਸਿੱਖਣ ਕੋ ਪਰਸਤ ਪਵਿੱਤਰ ਮਾਇਆ ਸੋਈ ਦੁੱਖਦਾਇਕ ਹੋਏ ਦੈਤ ਸੰਸਾਰ ਜੀ। ਕਹਿੰਦੇ ਨੇ ਇੱਕ ਪਾਸੇ ਉਹ ਮਾਇਆ ਦੁੱਖਦਾਇਕ ਔਰ ਇੱਕ ਪਾਸੇ ਉਹ ਮਾਇਆ ਪਰਮੇਸ਼ਰ ਦੇ ਪਿਆਰ ਨੂੰ ਅਸੀਂ ਦੇਖ ਕਰਕੇ ਉਹਨੂੰ ਸਫਲਿਆਂ ਕਰਦੇ ਹਾਂ। ਇਹ ਤਿੰਨ ਚਾਰ ਦ੍ਰਿਸ਼ਟਾਂਤ ਦੇਣ ਤੋਂ ਮੁਰਾਦ ਭਾਈ ਸਾਹਿਬ ਦਾ ਇਹ ਹੈ ਕਿ ਜਿਹੜਾ ਨਿਯਮਬੰਦ ਤਰੀਕਾ ਨਾ, ਨਿਯਮਬੰਦ ਤਰੀਕੇ ਨਾਲ ਸਤਿਕਾਰ ਹੈ ਤੇ ਨਿਯਮ ਤੋਂ ਬਾਹਰ ਹੋਣ ਨਾਲ ਅਪਜਸ ਹੁੰਦਾ ਹੈ। ਜਿਹੜਾ ਘਰ ਦੇ ਥੱਲੇ ਔਕੜ ਹੈ ਉਹ ਕਹਿੰਦਾ ਵੀ ਜੇ ਥਾਂ ਥਾਂ ਤੇ ਭੜਕਿਓ, ਕਦੇ ਉੱਥੇ ਮੱਥਾ ਟੇਕ ਲਿਆ, ਕਦੇ ਉਸ ਥਾਂ ਤੇ ਮੱਥਾ ਟੇਕ ਲਿਆ, ਗੁਰਮੁਖਾਂ ਨਾ ਮਨ ਅਡੋਲ ਨਾ ਪਰਮਾਤਮਾ ਦੀ ਪ੍ਰਾਪਤੀ। ਮਨ ਅਡੋਲ ਇੱਕ ਘਰ ਵਿੱਚ ਹੋਵੇਗਾ, ਪਰਮਾਤਮਾ ਦੀ ਪ੍ਰਾਪਤੀ ਇੱਕ ਘਰ ਵਿੱਚ ਹੋਵੇਗੀ। ਜਿਵੇਂ ਇੱਕ ਪਤੀ ਵਰਤਾ ਬੱਜੇ ਉਹਦਾ ਇੱਕ ਨਾਲ ਸੰਬੰਧ ਹੋਇਆ ਤੇ ਪੁੱਤਰਾਂ ਵਾਲੀ ਬਣੀ, ਜਿਹੜੀ ਵੈਸਵਾ ਦੇ ਕੋਲ ਸੈਂਕੜੇ ਤੇ ਹਜ਼ਾਰਾਂ ਆਏ ਉਹ ਸੌਂਤਰੀ ਨਹੀਂ ਬਣਦੀ, ਉਹਦਾ ਮਾਣ ਸਨਮਾਨ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਘਰ ਵਿੱਚ ਆਉਣਾ ਕਰ, ਉਹ ਘਰ ਕਿਹੜਾ? ਗੁਰੂ ਦੀ ਮੱਤ ਵਾਲਾ, ਔਰ ਉਸ ਗੁਰੂ ਕੀ ਮੱਤ ਉੱਪਰ ਆਪਣੇ ਮਨ ਨੂੰ ਅਡੋਲ ਕਰਨਾ ਕਰ ਪਿਆਰਿਆ।
ਬਿਨ ਗੁਰ ਭੇਟੇ ਮਰਿਆਈਏ,
ਮਿਲਾਪ ਤੋਂ ਬਿਨਾਂ ਆਉਣ ਜਾਣ ਦਾ ਚੱਕਰ ਬਣਿਆ ਰਹਿੰਦਾ। ਗੁਰਮੁਖੋ ਬਹੁਤ ਮਸ਼ਹੂਰ ਸਾਖੀ ਆਪਾਂ ਸਾਰੇ ਜਾਣਦੇ ਹਾਂ, ਮੂਲੇ ਦੀ ਸਾਖੀ। ਇਹ ਘਟਨਾ ਸਿਆਲਕੋਟ ਦੇ ਵਿੱਚ ਗੁਰਦੁਆਰਾ ਹੈ ਬਾਬੇ ਦੀ ਬੇਰ, ਔਰ ਸਾਡੇ ਵਡੇਰਿਆਂ ਨੇ ਉਸ ਜਗ੍ਹਾ ਨੂੰ ਮੋਰਚਾ ਲਾ ਕੇ ਪ੍ਰਾਪਤ ਕੀਤਾ, ਉੱਥੇ ਮਹੰਤਾਂ ਦਾ ਕਬਜ਼ਾ ਵੀ ਸੀ। ਲੰਮੀ ਚੌੜੀ ਸਾਖੀ ਹੈ। ਮੂਲਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੰਪਰਕ ਵਿੱਚ ਆਇਆ। ਇਤਿਹਾਸਕਾਰ ਕਹਿੰਦੇ ਵੀ 6 ਮਹੀਨੇ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵਿਚਰਿਆ 6 ਮਹੀਨੇ। ਉਹਦੀ ਧਰਮ ਪਤਨੀ ਨੂੰ ਸ਼ਰੀਕਾਂ ਨੇ ਸ਼ਰਾਰਤ ਕੀਤੀ। ਉਹ ਜ਼ਮਾਨੇ ਦਾ ਰਿਵਾਜ਼ ਸੀ ਵੀ ਹਿੰਦੂ ਔਰਤਾਂ ਆਪਣੇ ਪਤੀ ਨਾਲ ਸਤੀ ਹੁੰਦੀਆਂ ਸਨ। مولے دے شریکاں نے شرارت کیتی نیند کمیے پتی تیرا پردیس وچ مر گیا ہے تم بن سونے گلابی کپڑے پا پا کے بازار چ پھر دیا تینو سوگ دا کہ چجی نہ ہوئے تا لوکاں دی بولی دا اثر مولے دی کروالی تے پیا اور اس سڑ لگی چکھا بنا کر کے یہ پیڑا موقع لکھتا ہے تن گرو نانک پاتشاہ کہنے لگے مولیا کہ تیری کرتا کہانی بگڑ چلی ہے تیری کروالی سدی ہو چلی ہے کہنے لگا پاتشاہ کیویں بنے گا ہزور کہندے تو من نو پیڑیا کر تینو کر پچا دینے وہ گھر آ گیا پروار ایک جگن دے وچوں پھس گیا دوبارہ اتے آس کر کہندے کہ گرو نانک پاتشاہ اسے دوبارہ آئے نے نا تے کہندے نے بھائی مردانے آپ اپنے متر نو مل چلیے مولے نو آواز ماری کسنگ دے کارن مولے دا من بدل گیا کسنگت کر کے کہندے نے پاتھیاں دے وچ جتھے بیبیاں پاتھیاں پادیاں نے جنوں اگور آپ اگورا بولدے ہاں انہاں پاتھیاں والے کمرے چ کہہ لو اگورے چ لگ گیا بھائی مردانہ جی نے آواز ماری تے اودی گھر والی کہن لگی تو ہے نہیں گھر گردیو کہندے مردانیا جے بھائی نہیں تے پھر آپاں چلیے وہ ہے ہی نہیں بس اینی گل کہ سپ لڑیا لگا تڑپن منجے تے پا کر کے پروار دے ممبر سدگرو پاتشاہ کو لے کر کے گردیو کہندے تو گرمکھ ہوں تیر چل گیا آپ سلوک بارہ تے ودیک وچ ایک سلوک پڑھتے ہاں بانی نو چتھیا کرو چتھیا بھوجن جنہ بھی چبا کے کھائیے نا اُنہ خون بنتا اُنہ منک تندرست ہوں ایک انگریزی بھی کہاوت ہے سٹومچ ہے نو تیت چڑتے دند نہیں ہوں کھانا دندا نہ دبا چبایا جائے اسی پرکار گرمکھو جدو کو گرو کا سیب گربانی نو چتدا ہے نا اس بھوجن دے نال تاں بندے دا خون بنتا ہے مجھ بنتی طاقت آتی ہے اسی پرکار گربانی دا جو خوراک ہے بھوجن ہے یہ جنہ چر وچار دے دندا نال اسی چتدے نہیں نا اُنہ چر برہم گیان روپی بلڈ نہیں جی بننا میرے کہن تو مراد یہ ہے گردیو نے پچھلوک چاریا وہ پرتھائے نال کراڑا دوستی کوڑو کوڑے پائے مرن نہ جاپی مولیا آوے کتے تھائے گیان ہین اگیان پوجا آند برتاوا پاؤ دوجا ایتھے کرار دا بھاو کوئی قوم نہیں کوئی جاتی نہیں کرار دا ہوندا پڑھتے لاؤن والا منک نفع نقصان سوچنا پی مینوں اینے بچن گے وپاری بندہ تن گرو نانک پاتشاہ کہندے خدا دی پراپتی وپار کر کے نہیں پیار کر کے ہوندی ہے پیار کر کے جنہ چر منک من کر کے ملیا نہیں نا گرو نو آوا گاؤن دے چکر چرائے گا مولے دے کرم چنگے مر لگیا گرو نو مل پیا تے گردیو کہندے کوئی گل نہیں بھائی اینوں دسویں جامے چ مکت کر دیا گے اور پادشاہ نے شکار کاٹ والی تھان تے اونوں سائے دی جون چوں کڈ کے مکت کیتا اس کر کے میرے پادشاہ کہندے گرمکھا گرو نال ملیا رہو تاں کہ تو آوا گاؤن دے گیڑے تو مکت ہو سکیں رہ تو سکیں پیاریا نام دے کر کے دیا کر دے ہن
سو گر کروں جے
ਸਾਚ ਦੇ ਰੜਾਵੇ।
ਗੁਰੂ ਦੀਆਂ ਕਿਸਮਾਂ ਨੇ, ਗੁਰੂ ਕਹਿੰਦਾ ਵੀ ਮੇਰੇ ਕੋਲ ਆਇਆ ਜੇ ਮੈਂ ਤੁਹਾਨੂੰ ਮੌਲੀ ਦੀਆਂ ਵੱਟੀਆਂ ਵੱਟ ਕੇ ਦਿਆਂਗਾ, ਕੋਈ ਕਹਿੰਦਾ ਮੈਂ ਤੁਹਾਡੇ ਘਰ ਚੋਂ ਭੂਤ ਕੱਢਾਂਗਾ। ਇਹ ਇਤਿਹਾਸ ਗੁਮਰਾਹ ਕਰਕੇ ਝੂਠੀਆਂ ਦੁਕਾਨਾਂ ਚਲਾਉਂਦੇ ਨੇ ਝੂਠੇ ਗੁਰੂ। ਬਾਬੇ ਨੇ ਆਖਿਆ ਭੋਲਿਆ ਕਾਚੇ ਗੁਰਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਕਲਿਆਣ ਨਹੀਂ। ਸੱਚਾ ਗੁਰੂ ਕਿਹੜਾ ਹੈ? ਜਿਹੜਾ ਸੱਚ ਨਾਲ ਜੋੜਦਾ ਹੈ, ਜਿਹੜਾ ਦੇਹ ਨਾਲ ਜੋੜਦਾ ਗੁਰਮੁਖੋਂ ਕੱਚਾ ਗੁਰੂ। ਅੱਜ ਕੱਲ੍ਹ ਤੇ ਗੁਰੂਆਂ ਕੋਲ ਹੈ ਹੀ ਫੋਟੋਆਂ ਕੱਖ ਵੀ ਨਹੀਂ। ਆ ਜਿੰਨੀਆਂ ਮੰਡੜੀਆਂ ਬਣੀਆਂ ਨੇ ਥਾਂ ਥਾਂ, ਕਿਸੇ ਨੇ ਸੁਲਾਹ ਕੁਲ ਮਹਿਕਮਾ ਸ਼ੁਰੂ ਕਰ ਦਿੱਤਾ ਹੈ। ਕੋਈ ਕਹਿੰਦਾ ਵੀ ਮੇਰੇ ਕੋਲ ਨੂਰ ਹੈ, ਚੰਨ ਹੈ ਮੇਰੇ ਕੋਲ, ਆਓ ਨੂਰ ਮੇਰੀਆ ਬਣ ਗਿਆ। ਕਿੰਨੇ ਕਿੰਨੇ ਵੱਗਾਂ ਦੇ ਵੱਗ ਨੇ, ਗਿਣਤੀ ਨਹੀਂ ਹੁੰਦੀ। ਦੇਂਦੇ ਕੀ ਨੇ ਫੋਟੋਆਂ? ਆ ਸਾਡਾ ਲਾਗਟ ਗਲੇ ਵਿੱਚ ਪਾ ਲਿਆ ਜੇ ਲਾਗਟ, ਕੀ ਸਾਡੇ ਦਸਾਂ ਗੁਰੂ ਸਾਹਿਬਾਨਾਂ ਨੇ ਲਾਗਤਾਂ ਤੇ ਫੋਟੋਆਂ ਦਾ ਪ੍ਰਚਾਰ ਕੀਤਾ? ਨਹੀਂ। ਸਾਡੇ ਗੁਰੂ ਨੇ ਆਖਿਆ ਸਿੱਖਾ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨ, ਸ਼ਬਦ ਤੋਂ ਬਿਨਾ ਸੰਸਾਰ ਕਮਲਾ ਹੋਇਆ ਪਿਆ ਹੈ। ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਤੇ ਸ਼ਬਦ ਦੀ ਸੱਤਿਆ ਇੰਨੀ ਹੈ ਵੀ ਇਹਦੀ ਮੇਜ਼ਰਮੈਂਟ ਨਹੀਂ ਹੋ ਸਕਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਕਰ ਜਿਹੜਾ ਸੱਚ ਨਾਲ ਜੁੜੇ। ਸੋ ਗੁਰ ਕਰੋ ਜੇ ਸਾਡ ਦਰੜਾਵੇ, ਦਰੜਾਵੇ ਆਪਣਾ ਪਰਪਾ ਕਰਨਾ। ਇੱਥੇ ਗੁਰੂ ਪਿਆਰੋ ਸਾਡਾ ਸ਼ੰਕਾ ਨਿਵਰਤ ਹੁੰਦਾ ਹੈ। ਜਦੋਂ ਅਸੀਂ ਪੰਜਾਂ ਪਿਆਰਿਆਂ ਸਾਹਿਬਾਨਾਂ ਦੇ ਰਾਹੀਂ ਗੁਰੂ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾ, ਉਦੋਂ ਗੁਰੂ ਕੇ ਪੰਜਾਂ ਪਿਆਰੇ ਸਾਹਿਬਾਨਾਂ ਨੇ ਸਾਨੂੰ 15 ਵੇਰਾਂ ਮੂਲ ਮੰਤਰ ਦ੍ਰਿੜ ਕਰਾਇਆ, ਮਾਫ਼ ਕਰਨਾ ਗੁਰਮੰਤਰ ਵਾਹਿਗੁਰੂ ਚੁਲੇ ਚ ਪਾਇਆ, 5 ਵੇਰਾਂ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨਾਮ ਹੈ ਸੱਚ ਦਾ, ਸਦੇਵੀ ਦਾ, ਸੁਪਰੀਮ ਪਾਵਰ ਦਾ। 5 ਵੇਰਾਂ ਚੋਲੇ ਵਿੱਚ ਪਾ ਕਰਕੇ ਅੰਮ੍ਰਿਤ ਇਹ ਦ੍ਰਿੜ ਕਰਾਇਆ, 5 ਵੇਰਾਂ ਨੇਤਰਾਂ ਚ ਪਾਇਆ, 5 ਵੇਰਾਂ ਸੀਸ ਵਿੱਚ ਪਾਇਆ, ਮੁੜ ਕੇ 5 ਵੇਰਾਂ ਮੂਲ ਮੰਤਰ ਤੇ 5 ਵੇਰਾਂ ਫਿਰ ਗੁਰਮੰਤਰ ਦਾ ਅਭਿਆਸ ਕਰਾਇਆ ਉਹਨਾਂ ਨੇ, ਫਿਰ 5 ਵੇਰਾਂ। ਉਹਦਾ ਕਾਰਨ ਕੀ ਹੈ? ਗੁਰਮੁਖੋ ਖੂਹ ਹੈ ਨਾ, ਖੂਹ ਅੱਗੇ ਲੋਕੀ ਖੂਹਾਂ ਚੋਂ ਪਾਣੀ ਕੱਢਦੇ ਸਨ ਰੱਸਿਆਂ ਨਾਲ, ਤੇ ਪੌਣੀ ਦੇ ਰਾਹੀਂ ਜੋ ਰੱਸਾ ਲਮਕਾਉਂਦੇ ਸਨ, ਉਸ ਰੱਸੇ ਨਾਲ ਗੁਰੂ ਪਿਆਰੇ ਜਿਹੜੀਆਂ ਪੱਕੀਆਂ ਇੱਟਾਂ ਹੁੰਦੀਆਂ ਸਨ ਉਹਨੂੰ ਕਾਸੀ ਪੈ ਜਾਂਦੀ ਸੀ। ਕਾਸੀ ਕਿੱਥੇ ਰੱਸਾ ਤੇ ਕਿੱਥੇ ਪੱਕੀਆਂ ਇੱਟਾਂ, ਜਦਕਿ ਪੱਕੀ ਇੱਟ ਨਾਲ ਆਪਾਂ ਰੱਸਾ ਵੱਢ ਵੀ ਸਕਦੇ ਹਾਂ। ਇਹਦਾ ਭਾਵ ਇਹ ਹੈ ਗੁਰਮੁਖਾ ਤੇਰਾ ਮਨ ਪੱਥਰ ਵਰਗਾ, ਪੱਥਰ ਵਰਗਾ। ਜਦੋਂ ਗੁਰੂ ਵਾਹਿਗੁਰੂ 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 ਤੈਨੂੰ ਦ੍ਰਿੜ ਕਰਾਏਗਾ ਨਾ, ਹੌਲੀ ਹੌਲੀ ਤੇਰੇ ਮਨ ਨੂੰ ਕਾਸੀ ਪੈ ਜਾਏਗੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਕਰ ਜਿਹੜਾ ਤੇਰੇ ਅੰਦਰ ਸੱਚ ਨੂੰ ਪ੍ਰਪਗ ਕਰ ਦੇ, ਜਿਹੜਾ ਤੇਰੇ ਅੰਦਰ ਸੱਚ ਨੂੰ ਦ੍ਰਿੜ ਕਰਾ ਦੇ, ਜਿਹੜਾ ਤੇਰੇ ਅੰਦਰ ਸੱਚ ਨੂੰ ਵਸਾ ਦੇ। ਉਸ ਗੁਰੂ ਦੀ ਚਰਨ ਸ਼ਰਨ ਵਿੱਚ ਜਾਣਾ ਕਰੀਏ।
ਅਪਥ ਕਥਾਵੇ ਸਬਦ ਮਿਲਾਵੇ,
ਜਿਹੜੀ ਪਰਮੇਸ਼ਰ ਦੀ ਕਥਾ ਨਾ ਉਹਨੂੰ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਕਦ ਅਰਥ ਹੁੰਦਾ ਕਥਨਾ, ਅੱਖਰਾਂ ਨਾਲ ਬਿਆਨ ਕਰਨਾ। ਤੇ ਅਕਦ ਦਾ ਅਰਥ ਇਹ ਹੈ ਜਿਹੜਾ ਅੱਖਰਾਂ ਵਿੱਚ ਨਾ ਆਵੇ। ਇਹ ਗੱਲ ਸਾਨੂੰ ਵਿਪਰੀਤ ਪ੍ਰਤੀਤ ਹੋਵੇਗੀ। ਅਕਥ ਕਥਾਵੇ, ਕਥਾਵੇ ਦਾ ਹੁੰਦਾ ਘੋੜਾ,
ایک پاس کات ہے, دونوں گلا ملدی نہیں وپریت نے ایک دوجی نال. یہ بارے گرمکھ پیار میں ایک درشتانت پڑھیا سی کہ آپ سپنے دے وچ کوئی میٹنگ کیتی, ساڈے کو رشتے دار بھن بھرا سانو ملے, تے ساڈا متر کہن لگا بھی بھائی صاحب آپ بہت چر بعد ملے ہاں, تے پتہ نہیں مڑ کے ملنا کہ نہیں ملنا. میں چاہنا بھی آپ گروپ فوٹو کھچائیے, گروپ فوٹو. آپ سہمت ہو گئے. کیمرہ مین آیا, فوٹو لائیا, انہوں چ کچھ فوٹو ساڈا متر لے گیا تے کہن لگا ایک کاپی تسی بھی رکھ لو. اسی اس کاپی نو فوٹو نو سامب کے رکھ لیا. جا کھلی تے سانو سپنے والی گل چیتے آ گئی تے آپ اپنی ترم پتنی نو آخیا بھی بھاگا والی میرا متر مینوں بڑے چر بعد تو ملیا سی, میں وڈے سہی دی فوٹو کھچائی ہے تے آپ اپنے ڈرائنگ روم چ لاؤنا تے گھر والی کھڑکھڑا کے ہس پئی. کہن لگی سردار جی بڑے پھوڑے ہو تسی. جیڑی وہ فوٹو سی نا, سپنے والی فوٹو نو جاگدیاں فریم کر کے ٹنگیا نہیں جا سکتا. جی سپنے والی فوٹو نو اسی فریم کر کے ٹنگ نہیں نہ سکتے, اسی پرکار جو اسی او دے انپب دے وچوں اُمنی اوستھا بھی جاگ کر کتھن کردے نا, اونوں اے سماج سنسار وچ کتھن نہیں کیتا جا سکدا. اوتھے اسی کتھن کیتا ہے, اوتھے کتھن ہویا ہے, اوتھے اسی اوت پوت ہوئے ہاں, اوتھے اسی گلاں بھی کیتیاں نے, پر ہن اونوں اکھاں وچ بیان نہیں کیتا جا سکدا.
ہر کے لوگ اور نہیں کر
گرو پیارو کئی کم نے. میں کچھ سماں پہلا سائیں میاں میر دا جیون پڑھیا, بڑی پوجی ہستی ہوئی نے برہم گیانی سائیں میاں میر جی. انہاں دے جیون وچ کتھا لکھی سی ودوان ویران نے, تے او بہتا سماں اپنے کول کسے نوں بیٹھ نہیں سن دیندے. بڑے روحانیت طور تے پوجے سن, ایتھوں تک کہ بادشاہ وی انہاں نوں اپنا پیر مرشد مندا سی. میرے پڑھن وچ آیا کہ شاہ جہاں نے سائیں میاں میر نوں اپنا مرشد دھارن کیتا سی, گرو دھارن کیتا سی. شاہ جہاں سائیں میاں میر دا مرید سی. سائیں میاں میر دے کمرے چ ایک دو کپڑ پئے ہوئے سن, ایک پانی دا لوٹا اور اس پانی دے لوٹے دے اوپر نکلی جی باٹی اور کچھ بھی نہیں. کپڑ ایک دو, پانی دا لوٹا وجو کرن واسطے. جدوں بھی کسی آنا سلام دعا کرنی تے مڑ کے بابا سائیں میاں میر نے کہنا, پریمیاں جا تینوں بھی کام ہے تے سانوں بھی کام ہے, تو اپنا کام کر تے سانوں اپنا کام کرن دے. کار آدھار تے کام جڑے پرماتما دے لوگ نے نا, انہاں نوں پرماتما نوں یاد کرن تو بنا ہور کوئی کام ہی نہیں. کارا ہے نام ہے کام دا. جڑے پرماتما دے لوگ نے, ہر کے لوگ اور نہیں کارا, جڑے پرماتما دے بندے نے انہاں نوں پرماتما دی یاد تو بنا, اودی آواز تو بنا ہور کوئی کم نہیں.
سچو ٹھاکر سچ پیارا.
میرا عملی بندہ گرو پیار اونوں عمل چنگا لگدا ہے. میں ایک دشتان پڑھیا سی اور مینوں دا مول چیتے نہیں پر بھاو چیتے نے. بھائی گرداس کہندے پی جواریا بندہ سارا کچھ آ جاندا تے جوا نہیں کھیڈ چھڑدا. جڑے عملی بندے نے وہ اپنا شریر برباد کر لیندے نے, گھر برباد کر لیندے نے, مرن نوں تیار ہو جاندے پر وہ نشہ نہیں چھڑدے.
میرا سانڈو ہے بی اے بی ایڈ ٹیچر سبھا بڑا چنگا پلا مانس ہے پر شراب بہت پیندا ہے بڑا پیار ہے ساڈا دوہاں دا میں انہوں بڑے پریم تے لیمی نال آکھیا بھی بھائی صاحب تہاڈا بڑا چنگا سبھا ہے تسی عام کر کے نیک ہو پر تہاڈے چ کمی ہے یہ شر دیو تے تسی ہیرے کہندا گیانی جی میں کی کراں یہ میتھوں ہوں شردا نہیں میں بےوس ہو گیا دے اگے میں تہاڈی گل سمجھدا ہاں پر نشے نے مینوں جت لیا مینوں جاپدا بھی نشہ مینوں لے جائے گا اتنا بھی انہوں پتا پر شردا نہیں بھائی گرداس کہندے نے کہ عملی اپنی جان دا باجی لا کر کے نشہ نہیں شردا جواریا سارا کچھ بدوار کر کے جوا نہیں شردا ویسلا نو کوئی منہ نہیں لاؤدا جدو بازار نکلدی ہے نا بیبیاں نو ویکھ کے منہ ٹک لیندیاں نے بوگے بند کر لیندیاں نے کہندیاں نے کلشنی دے متھے نہ لگیے پر وہ ویسوا اپنا تندا نہیں چھڑدے بھائی گرداس کہندے کہ جی وہ نہیں تندا چھڑدے تے تو نیکی والا کام کیوں چھڑدا ہے تو ویسوا نالوں ماڑا ہے جواریے نالوں بھی ماڑا ہے عملی نالوں بھی ماڑا ہے گرمکھا انہوں تو کچھ نہ کچھ پلے بننا کر جا پرماتما نا جی عملی نو عمل چنگا لگتا ہے ویسوا نو وچار چنگا لگتا ہے وہ سچے پرماتما نو سچ چنگا لگتا ہے
تن میں منو من میں سچا
جیڑا پرماتما تن میں منوا ساڈے شریر من ہے من وچ پرماتما ہے دستا نہیں بدام روگن جڑا ہے یہ گرمکھو گری چ ہے پر دستا نہیں پہلا یہ آڑو کی شکل کا ہوں پہلا پولی چھل آئی دی ہے مڑ کے سخت چھل اپرنت اس گری کے اوپر ایک بریک جی چھل ہوں بریک جی پھر انہوں گری نو پیڑ کر کے وہ بادام روگن کر دیا آپ اسی پرکار گرمکھو پرماتما تے ساڈی اوستھا ہے تین دیا نے کار دے سول دے تے سوخم دے جڑی ہے نا وہ بادام کی گری کی بریک شل ورگی ہے جنہ چر اسی ابھیاس کر لو کولو نہیں پاؤدے اُن چر اس من دے وچوں سچے پرماتما نو کڈنا ہے اوکھا پر ہے ضرور ہے تو صحیح لکھے جی کوئی میرے پاتشاہ کہندے نے پائے تیرے شریر کر کے من دی ہوندا ہے تے من دے وچ اس پرماتما دا نواس ہے سچا پرمیشر روپ ہے جڑے سچے پرماتما ایک مک ہوئے نے اوت پوت ہوئے ہیں
سیوک پرب کے لگے
جڑے بھائی پرمیشر دے پیارے نے نا وہ پرمیشر دے در پرمان ہوئے نے وہ چرنی لگے ہیں اتوا جڑے پرمیشر دے پیارے نے بھائی انہاں دے پیریں پیا کر انہاں نوں نمسکار کریا کر رب دے نمائندے جان کر کے
ستگر پورا ملے ملائے
جڑا ستگرو پاتشاہ نہ پائے خدا پرماتما نال کوئی فرق نہیں وہ ملے نے تے جڑے ستگرو پاتشاہ نوں ملے نے انہاں نوں او گرو پرماتما نال ملا دیندا ہے
آپ دکھاوے آپ دیکھے
منہ آپ ہی ویکھن والا ہے آپ ہی وکھاون والا ہے
پٹھنا پتیجے نا بہ پکھے
تو بینتی کرتا بھی مہاراج کو ڈنگ طریقہ دسو بھی بھگوے کپڑے پاؤن نال مل جائے گا نیلے کپڑے پاؤن کر کے مل جائے گا ہرا چوڑا پاؤن کر کے مل جائے گا میرے پاتشاہ کہندے گرمکھا
ਜਿੱਦ ਕਰਕੇ ਨਹੀਂ, ਹੱਠ ਨਾਮ ਹੈ ਜਿੱਦ ਦਾ, ਹੱਠ ਨਾ ਭਤੀਜਾ ਹੈ ਨਾ ਬਹੁ ਭਿੱਖ ਹੈ, ਨਾ ਲਿਬਾਸਾਂ ਕਰਕੇ ਨਾ ਪੁਰਾਵੇ ਕਰਕੇ ਮਿਲਦਾ ਹੈ।
ਧੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਪਰਮਾਤਮਾ ਨੇ ਕਹਿੰਦੇ ਸਰੀਰਾਂ ਰੂਪੀ ਭਾਂਡਿਆਂ ਨੂੰ ਘੜਕੇ ਵਿੱਚ ਨਾਮ ਰੂਪੀ ਅੰਮ੍ਰਿਤ ਨੂੰ ਪਾਉਣਾ ਕੀਤਾ ਹੈ।
ਪ੍ਰੇਮ ਭਗਤ ਪ੍ਰਭ ਮਨ ਪਤਿ ਆਇਆ,
ਭਾਵੇਂ ਤਿੰਨ ਮਨ ਪੱਕਾ ਦੁੱਧ ਹੋਵੇ, ਜਿੰਨਾ ਚਿਰ ਜਾਗ ਨਾ ਲੱਗੇ, ਖੱਟਾ ਨਾ ਲੱਗੇ, ਦੁੱਧ ਜੰਮੇ ਨਾ, ਉਹਨਾਂ ਚਿਰ ਮੱਖਣ ਨਹੀਂ। ਮੱਖਣ ਦੀ ਪ੍ਰਾਪਤੀ ਲਈ ਦੋ ਸ਼ਰਤਾਂ ਹਨ, ਇੱਕ ਉਹਨੂੰ ਜਾਗ ਲੱਗੇ, ਦੂਜਾ ਉਹ ਦੁੱਧ ਦਹੀਂ ਬਣ ਕੇ ਜੰਮ ਜਾਏ, ਕਿਰੜਕਾਂਗੇ ਤੇ ਵਿੱਚੋਂ ਨਿਕਲੇਗਾ ਮੱਖਣ। ਇਸੇ ਪ੍ਰਕਾਰ ਨਾਮ ਅਮਰ ਦੁੱਧ ਵਰਗਾ, ਜਿੰਨਾ ਚਿਰ ਪ੍ਰੇਮ ਦੀ ਜਾਗ ਨਾ ਲੱਗੇ ਉਹਨਾਂ ਚਿਰ ਗੱਲ ਨਹੀਂ ਬਣਨੀ। ਪ੍ਰੇਮ ਦੀ ਜਾਗ ਲੱਗਣ ਕਰਕੇ ਮਨ ਭਤੀਜੇਗਾ, ਭਤੀਜਾ ਦਾ ਵਿਸ਼ਵਾਸ ਕਰਨਾ, ਦ੍ਰਿੜਤਾ ਆਉਣੀ, ਸ਼ਰਧਾ ਆਉਣੀ, ਪ੍ਰੇਮ ਭਗਤ ਪ੍ਰਭ ਮਨ ਪੁੱਤੀ ਆਇਆ, ਮੈਂ ਤੋਂ ਪਰਾਂ ਕਰਕੇ ਪਰਮਾਤਮਾ ਦੀ ਇਬਾਦਤ ਕਰਨ ਜਿਹੜਾ ਮਨ ਹੈ ਇਹ ਪਤੀਜ ਗਿਆ, ਇਹਨੂੰ ਵਿਸ਼ਵਾਸ ਆ ਗਿਆ, ਪਰਮਾਤਮਾ ਦੀ ਹੋਂਦ ਨੂੰ ਮੰਨ ਗਿਆ ਜੀਵ।
ਪੜ ਪੜ ਭੁੱਲੇ ਚੋਟਾਂ ਖਾਏ,
ਕਹਿੰਦੇ ਭਾਈ ਆਪਣੇ ਆਪ ਨੂੰ ਬਹੁਤਾ ਵਿਦਵਾਨ ਸਕਾਲਰ ਸਮਝਣ ਵਾਲੇ ਲੋਕ ਸਗੋਂ ਪਰਮਾਤਮਾ ਨੂੰ ਪੜ ਕਰਕੇ ਪਰਮਾਤਮਾ ਨੂੰ ਭੁੱਲ ਗਏ, ਸਗੋਂ ਉਹ ਖੰਡਨ ਮੰਡਣ ਵਿੱਚ ਉਲਝ ਗਏ ਹਨ। ਔਰ ਉਹ ਲੋਕ ਜਿਹੜੇ ਦੁਨਿਆਵੀ ਪੜ੍ਹਾਈਆਂ ਪੜ੍ਹ ਕਰਕੇ ਪਰਮਾਤਮਾ ਨੂੰ ਭੁੱਲ ਗਏ ਉਹ ਚੋਟਾਂ ਖਾਂਦੇ ਹਨ।
ਬਹੁਤ ਸਿਆਣਪ ਆਵੇ ਜਾਹੇ,
ਜਿਹੜੇ ਬਹੁਤੇ ਸਿਆਣੇ ਨੇ ਕਹਿੰਦੇ ਉਹ ਆਵਾਗਾਉਣ ਦੇ ਚੱਕਰ ਚ ਪੈ ਗਏ। ਸਮਾਂ ਨੀ ਕਿ ਮੈਂ ਖੁਲਾਸਾ ਕਰਾਂ, ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤਰਾਈ ਨਾ ਚਤਰ ਪੁੱਜ ਪਾਈਐ।
ਨਾਮ ਜਪੇ ਭਉ ਪੂਜਨ ਖਾਏ,
ਇਹਨੇ ਚੰਗੀ ਖੁਰਾਕ ਖਾਣ ਕਰਕੇ ਬੰਦੇ ਦਾ ਸਰੀਰ ਤੰਦਰੁਸਤ ਰਹਿੰਦਾ, ਮਜ਼ਬੂਤ ਹੁੰਦਾ, ਬਲੀ ਹੁੰਦਾ। ਇਸੇ ਤਰ੍ਹਾਂ ਗੁਰਮੁਖਾ ਆਪਣੇ ਆਤਮਕ ਬਲ ਵਾਸਤੇ ਪਰਮਾਤਮਾ ਦਾ ਭਉ ਰੱਖਣਾ, ਇਹ ਖੁਰਾਕ ਖਾਇਆ ਕਰ, ਪਰਮਾਤਮਾ ਨੂੰ ਚੇਤੇ ਕਰਨਾ, ਉਹਦਾ ਨਾਮ ਜਪਣਾ, ਇਹ ਭੋਜਨ ਛਕਣਾ ਕਰ।
ਗੁਰਮੁਖ ਸੇਵਕ ਰਹੇ ਸਮਾਜ,
ਭਾਈ ਗੁਰੂ ਦੇ ਸੰਪਰਕ ਵਿੱਚ ਆਉਣ ਕਰਕੇ ਜਿਨ੍ਹਾਂ ਨੇ ਮਨ ਕਰਕੇ ਸੇਵਾ ਕੀਤੀ ਉਹ ਓਤ ਪੋਤ ਹੋ ਗਿਆ, ਇੱਕ ਹੋ ਗਿਆ ਹਨ।
ਪੂਜ ਸੇਵਾ ਤੀਰਥ ਬਨਵਾਸਾ
ਦੀ ਪੂਜਾ ਕਰੀ ਜਾਂਦਾ ਹੈ, ਉਹ ਤੀਰਥਾਂ ਤੇ ਜਾ ਕਰਕੇ ਨਿਵਾਸ ਕਰਦੇ ਨੇ, ਕੋਈ ਜੰਗਲਾਂ ਨੂੰ ਚਲੇ ਗਏ।
ਪਰਮਤ ਡੋਲਤ ਭਏ ਉਦਾਸਾ,
ਤੇ ਭਰਮਣ ਕਰਦੇ ਨੇ ਪਰ ਮਨ ਉਪਰਾਮ ਹੈ। ਮਨ ਉਪਰਾਮ ਕਿਉਂ? ਮਨ ਡੋਲਦਾ ਤੇ ਗੱਲ ਬਣੀ ਨਹੀਂ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਅਸੀਂ ਜੰਗਲਾਂ ਵਿੱਚ ਗਏ, ਅਸੀਂ ਸ਼ਿਵ ਲਿੰਗ ਦੀ ਪੂਜਾ ਕੀਤੀ, ਅਸੀਂ ਤੀਰਥਾਂ ਤੇ ਰਟਨ ਕੀਤਾ, ਗੱਲ ਬਣੀ ਨਾ। ਤੀਰਥ ਨਹਾਵਾ ਜੇ ਤੁਸ ਭਾਵਾ, ਗੁਰਮੁਖੋ ਤੀਰਥਾ ਇਸ਼ਨਾਨ ਕਰਾ, ਪਰਮਾਤਮਾ ਨੂੰ ਭਾ ਜਾਣਾ ਹੈ। ਸਹੀ ਪ੍ਰਕਾਰ ਕਹਿੰਦੇ ਨੇ ਭਰਮਦੇ ਫਿਰਦੇ ਨੇ, ਮਨ ਉਪਰਾਮ ਹੈ, ਪਰਮਾਤਮਾ ਦੀ ਪ੍ਰਾਪਤੀ ਨਾ ਹੋਣ ਕਰਕੇ
ਮਨ ਮੈਲਾ ਸੁੱਚਾ ਕਿਉਂ ਹੋਏ।
ਇਹ ਭਾਈ ਤਨ ਤਾਂ ਆਪਾਂ ਸਾਬਣ ਲਾ ਕਰਕੇ ਸਾਫ ਪਾਣੀ ਨਾਲ ਸਾਫ਼ ਕਰ ਲਿਆ, ਮਨ ਦੀ ਮੈਲ ਕਿਵੇਂ ਲੱਥੇਗੀ? ਮਨ ਮੈਲੇ ਸੁੱਚਾ ਕਿਉਂ ਹੋਏ? ਉਹ ਗੁਰਮੁਖਾ ਮਨ ਤਾਂ ਮੈਲਾ ਹੈ, ਇਹ ਭਲਾ ਸ਼ੁੱਧ ਪਵਿੱਤਰ ਕਿਵੇਂ ਹੋਵੇਗਾ?
ਆਤ ਮਿਲੇ ਪਾਵੇ ਪਤ ਸੋਏ,
ਕਹਿੰਦੇ ਮਨ ਕਰਕੇ ਸੱਚ ਨਾਲ ਮਿਲਿਆ ਨਾ ਭਾਈ, ਉਹਨਾਂ ਨੂੰ ਪਾਤ ਸਤਕਾਰ ਇੜਤ ਮਿਲੀ।
ਆਚਾਰਾ ਵਿਚਾਰ ਸਰੀਰ,
ਗੁਰੂ ਪਿਆਰਿਆ ਉਹ ਪਰਿਪੂਰਨ ਪਰਮਾਤਮਾ ਨੂੰ ਆਪਣੇ ਸਰੀਰ ਵਿੱਚੋਂ ਸਮਝਣ ਦਾ ਯਤਨ ਕਰਨਾ, ਕਰੋ ਤੇਰੇ ਅੰਦਰ ਹੈ, ਦਿਸੇਗਾ ਕਿਵੇਂ? گرمخو دو طرح دیا بینا ہوندیاں نے، ایک دا نام ہے خرد بین، ایک دا نام ہے دور بین، جنوں انگریزی وچ کہندے نے ٹیلی سکوپ، تے کتے کہندے نے مائکروسکوپ، مائکروسکوپ دا نام خرد بین۔ پرماتما بڑا بریک ہے، اونوں ویکھن واسطے تو اخلاق دی خرد بین لاونا کر، اور گرمکھ اس خرد بین نال او پرماتما دا انبھو تینوں اندروں پرتیت ہوے گا۔
آد جگاد سہج من تیر،
تو تیرا من اڈول ہو گیا، تینوں پتا چلے گا پرماتما سی، پرماتما ہے، پرماتما ہوے گا۔
پل سنکج میں کوٹ ادارے،
وہ تو پہلے سمرتھ ہے۔ میں ایک اسرائیل سے باتی کتاب پڑھی، ਉਹਦੇ ਚ ਇੱਕ ਜਗਿਆਸੂ ਨੇ ਸਵਾਲ ਕੀਤਾ ਸੰਤਾਂ ਮਹਾਂਪੁਰਸ਼ਾਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ, ਵੀ ਬਾਬਾ ਜੀ ਰੱਬ ਕਿੰਨੇ ਨੇ। ਉਹ ਕਹਿੰਦਾ ਇੱਕ, ਕਹਿਣ ਲੱਗਾ ਵੀ ਮੁਸਲਮਾਨਾਂ ਹਿੰਦੂਆਂ ਸਿੱਖਾਂ ਈਸਾਈਆਂ ਦੇ ਰੱਬ ਵੱਖ ਵੱਖ ਨੇ ਕਿ ਇਕੱਲਾ ਹੈ। ਉਹ ਪੁੱਜਿਆ ਸੰਤ ਸੀ, ਉਹ ਕਹਿੰਦਾ ਗੁਰਮੁਖ ਹੈ ਤਾਂ ਸਾਰੀਆਂ ਵੱਖ ਵੱਖ ਸੜਕਾਂ ਨੇ, ਮੰਜ਼ਿਲ ਇੱਕ ਹੈ ਤੇ ਪਰਮਾਤਮਾ ਇੱਕੋ ਹੈ। ਉਹ ਕਹਿਣ ਲੱਗਾ ਫਿਰ ਭਾਵੇਂ ਆਪਾਂ ਰੱਬ ਦਾ ਨਾਂ ਨਾ ਹੀ ਲਈਏ। ਸੰਤ ਕਹਿੰਦੇ ਗੁਰਮੁਖਾ ਕੀ ਗੱਲ। ਕਹਿਣ ਲੱਗਾ ਜੀ ਇੰਨੀ ਗਿਣਤੀ ਹੈ ਤੇ ਰੱਬ ਇੱਕ ਹੈ, ਕੀ ਪਤਾ ਰੌਲੇ ਗੋਲੇ 'ਚ ਆਪਣਾ ਕੰਮ ਬਣਿਆ ਹੀ ਰਹੇ, ਆਪਾਂ ਨੂੰ ਪੁੱਛੇ ਨਾ। ਉਹ ਸਾਡੀ ਇਹ ਪੁਜ਼ੀਸ਼ਨ ਹੈ। ਗੁਰਦੇਵ ਸਿੰਘ ਦੀ ਗੱਲ ਨਹੀਂ ਬਣਨੀ, ਪਲ ਪੰਕਜ ਮੈਂ ਕੋਟ ਉਧਾਰੇ, ਉਹਦਾ ਪਰਮਾਤਮਾ ਨਾ ਉਹ ਪਲ ਦੇ ਵਿੱਚ ਗੁਰਮੁਖ ਕਰੋੜਾਂ ਦੀ ਕਲਿਆਣ ਕਰ ਦਿੰਦਾ ਅੱਖ ਝਮਕਣ ਵਿੱਚ।
ਹਰ ਕਿਰਪਾ ਗੁਰਮੇਲ ਪਿਆਰੇ,
ਇਹ ਅਰਦਾਸ ਕਰੀਏ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡਾ ਪੂਰਨ ਗੁਰੂ ਨਾਲ ਮਿਲਾਪ ਹੋਵੇ। ਪਰ ਇੱਥੇ ਇਹ ਅਰਥ ਨਹੀਂ, ਇੱਥੇ ਗੁਰਦਾ ਅਰਥ ਹੈ ਪਰਮਾਤਮਾ। ਗੁਰਦੇਵ ਮੇਰੇ ਤੇ ਕਿਰਪਾ ਕਰੋ, ਮੇਰਾ ਉਸ ਪਰਮਾਤਮਾ ਨਾਲ ਸੰਪਰਕ ਹੋ ਜਾਵੇ।
ਪ੍ਰਭ ਤੁਧ ਸਲਾਹੀ,
ਕਿਹਦੇ ਅੱਗੇ ਤੇਰੀ ਸਿਫਤ ਤੋਂ ਸਲਾਹ ਕਰਨਾ ਕਰਾਂ,
ਦੂਜਾ ਮੈਂ ਕੋ ਨਾਹੀ,
ਮੈਨੂੰ ਤੇਰੇ ਤੋਂ ਬਿਨਾਂ ਕੋ ਹੋਰ ਦੂਜਾ ਪ੍ਰਤੀਤ ਹੀ ਨਹੀਂ ਹੁੰਦਾ।
ਤੁਧ ਭਾਵੇ ਚੋਰਾ ਫਿਰ ਜਾ,
ਇਹ ਹੈ ਗੁਰੂ ਪਿਆਰੋ ਗੁਰਮਤਿ ਆਪਾ, ਇਹਦੇ ਤੋਂ ਬਾਗੀ ਹਾਂ ਬਾਗੀ। ਗੁਰੂ ਕਿਰਪਾ ਕਰਕੇ ਸਾਡਾ ਬਾਗੀ ਪੁਣਾ ਕੱਢੇ, ਸਾਨੂੰ ਸਮਾਧ ਬਖਸ਼ੇ। ਇਹਦਾ ਅਰਥ ਇਹ ਹੈ ਕਿ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਸਾਨੂੰ ਆਪਣੇ ਭਾਣੇ ਚ ਰੱਖ, ਤੇ ਆਪਾਂ ਚਾਹੁੰਦੇ ਕਿ ਭਾਣੇ ਨੂੰ ਮਰਜ਼ੀ ਮੁਤਾਬਕ ਬਦਲਿਆ ਜਾਏ। ਇੱਥੇ ਦੁਆ ਹੈ, ਅਰਦਾਸ ਹੈ, ਵਾਹਿਗੁਰੂ ਸਾਨੂੰ ਆਪਣੀ ਰਜ਼ਾ ਚ ਰੱਖ, ਭਾਣੇ ਚ ਲਿਆ, ਸਾਨੂੰ ਆਗਿਆਕਾਰੀ ਬਣਾਉਣਾ ਕਰ।
ਨਾਨਕ ਸਹਿਜ ਭਾਏ ਗੁਣ ਗਾ,
ਅਗਲੀ ਪੰਕਤੀ ਵਿੱਚ ਗੁਰਦੇਵ ਨੇ ਇਹਦਾ ਸਲਿਊਸ਼ਨ ਦਾ ਸਿਆਲ ਕੱਢਿਆ। ਕਹਿੰਦੇ ਗੁਰਮੁਖਾ ਤੂੰ ਲਗਾਤਾਰ ਮਨ ਨੂੰ ਅਡੋਲ ਕਰਕੇ ਉਹਦੇ ਗੁਣ ਗਾਇਆ ਕਰ, ਤੈਨੂੰ ਰਜ਼ਾ ਚ ਲੈ ਆਵੇਗਾ। ਕੇਸੋ ਕੇਸੋ ਕੂਕਿਆ ਨਾ ਸੋਈਏ ਅਸਾਰ, ਰਾਤ ਦਿਲ ਕੇ ਕੂਕਨੇ ਕਬ ਹੋ ਕੇ ਸੁਣੇ ਪੁਕਾਰ। ਸਤਿਗੁਰੂ ਪਾਤਸ਼ਾਹ ਸਾਡੇ ਤੈਅ ਕਰਨ ਫੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।